ਭਾਵ ਨੇ ਮੈਨੂੰ ਬਰਾਗੀ ਬਣਾ ਦਿੱਤਾ। ਅੜੀਆਂ ਵਾਲੇ ਤੀਰ ਲੱਗੇ,
ਆ ਸਤਿਗੁਰ ਮੇਲ ਹਰ ਜਗ ਸੁਤਰ
ਤੇਰੀ ਬਾਣੀ ਨੀ ਹੈ ਤਾਂ ਬਾਣ ਨੇ, ਬਾਣ ਵੀ ਅਣੀਆਂ ਵਾਲੇ ਖੱਪਰ ਨੇ ਵੱਡੇ ਵੱਡੇ, ਤੇ ਉਸ ਬਾਣੀ ਨੇ ਮੇਰੇ ਮਨ ਦੇ ਅੰਦਰ ਛੇਕ ਪਾ ਦਿੱਤੇ। ਮਹਾਰਾਜ ਕਹਿਣ ਲੱਗੇ, ਪ੍ਰੇਮੀਓ ਇਹ ਬਾਲਕ ਦੀ ਗੱਲ ਸੁਣਦੇ ਹੋ, ਤੁਹਾਡੇ ਵੀ ਛੇਕ ਪੈਂਦੇ ਨੇ ਬਾਣੀ ਦੇ ਨਾਲ? ਕੋਈ ਜਵਾਬ ਨਹੀਂ ਆਇਆ। ਕਹਿੰਦੇ ਬੇਟਾ, ਉਹ ਕਿਹੜੀ ਬਾਣੀ ਹੈ ਜਿਹਨੇ ਤੇਰੇ ਅੰਦਰ ਛੇਕ ਪਾ ਦਿੱਤਾ ਤੇ ਤੈਨੂੰ ਤੈਂ ਮਾਇਆ ਵੱਲ ਪਿੱਠ ਕਰ ਲਿਆ? ਪਾਤਸ਼ਾਹ, ਮੈਂ ਆਪਦੀ ਬਾਣੀ ਪੜ੍ਹਦਾ ਸੀ, ਪੜ੍ਹ ਕੇ ਮੈਨੂੰ ਪਤਾ ਲੱਗਿਆ ਵੀ ਇਹ ਮਾਇਆ ਨੇ ਪਰਮੇਸ਼ਰ ਨੂੰ ਭੁਲਾਇਆ ਹੋਇਆ। ਇਨ ਮਾਇਆ ਜਗਦੀਸ਼ ਗਸਾਈ ਤੁਮਰੇ ਚਰਨ ਵਿਸਾਰੇ, ਕਿੰਚਿਤ ਪ੍ਰੀਤ ਨਾ ਉਪਜੇ ਜਨ ਕੋ, ਜਨ ਕਹਾਂ ਕਰੇ ਵਿਚਾਰ। ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ, ਇਸਕੀ ਸੇਵਾ ਜੋ ਕਰੇ ਤਿਸੀ ਕੋ ਫਿਰ ਖਾਏ। ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾ ਜਗ ਖਾਇਆ, ਮਨਮੋਹ ਖਾਧੇ ਗੁਰਮੁਖ ਉਪਰੇ ਜਿਨ ਸੱਚ ਨਾਮ ਚਿਤ ਲਾਇਆ। ਪਾਤਸ਼ਾਹ, ਇਹ ਮਾਇਆ ਜਿਹਨੂੰ ਕਹਿੰਦੇ ਨੇ, ਤੇਰੇ ਨਾਮ ਤੋਂ ਬਗੈਰ ਸਾਰੀ ਚੀਜ਼ ਮਾਇਆ ਹੈ। ਇਹਨੇ ਸਾਰੀ ਦੁਨੀਆਂ ਨੂੰ ਭੁੱਲ ਵਿੱਚ ਪਾਇਆ ਹੋਇਆ। ਇਸ ਮਾਇਆ ਮੋਹਣੀ ਨੇ ਭੁੱਲ ਵਿੱਚ ਪਾਤੀ ਸਾਰੀ। ਭੁੱਲ ਵਿੱਚ ਪਾ ਦਿੱਤੀ ਤੇ ਮੈਂ ਇਹ ਜਦ ਪੜ੍ਹਿਆ, ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ, ਚਤਰਾਈ ਨਾ ਪਾਇਆ ਕਿਨੇ, ਤੂੰ ਸੁਣ ਮਾਨ ਮੇਰੇ ਪਾਤਸ਼ਾਹ। ਮੈਂ ਇਹ ਜਦ ਪੜ੍ਹਦਾ ਸੀ, ਮੈਂ ਕਿਹਾ ਇਹ ਤਾਂ ਮਨ ਨੂੰ ਸੁਣਾ ਰਹੇ ਨੇ, ਮੈਂ ਵੀ ਸੁਣਾਉਣ ਲੱਗ ਗਿਆ ਤੇ ਫਿਰ ਕੀ ਪੜ੍ਹਿਆ, ਇਹ ਮਾਇਆ ਮੋਹਣੀ ਜਿਨ ਏਤ ਪਰਮ ਪਲਾਇਆ, ਸਾਰਾ ਸੰਸਾਰ ਭਰਮ ਵਿੱਚ ਪਾ ਦਿੱਤਾ। ਪੰਜ ਕਿਸਮ ਦੇ ਭਰਮ ਹੁੰਦੇ ਨੇ, ਭੇਦ ਭਰਮ ਹੁੰਦਾ, ਸੰਘ ਭਰਮ ਹੁੰਦਾ, ਕਰਤੱਤਵ ਭਰਮ ਹੁੰਦਾ, ਇਸ ਤਰ੍ਹਾਂ ਦੇ ਪੰਜ ਭਰਮ ਹੋਇਆ ਕਰਦੇ ਨੇ, ਵਿਕਾਰ ਭਰਮ ਹੁੰਦਾ ਤੇ ਚੌਥਾ ਪੰਜਵਾਂ ਹੋਇਆ ਕਰਦਾ ਜਗਤ ਨੂੰ ਸੱਤ ਜਾਣਨਾ ਤੇ ਪਰਮੇਸ਼ੁਰ ਨੂੰ ਕੁਛ ਵੀ ਨਾ ਜਾਣਨਾ। ਇਹ ਪੰਜ ਭਰਮਾਂ ਦੇ ਅੰਦਰ ਸਾਰਾ ਸੰਸਾਰ ਭੁੱਲਿਆ ਫਿਰਦਾ। ਤੇ ਮਾਇਆ ਕਿੱਥੋਂ ਆ ਗਈ? ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਠਗੌਲੀ ਪਾਇਆ, ਜਿਹਨੇ ਠੱਗ ਮੂਰੀ ਬੂਟੀ ਚੰਗ ਸੰਘਾ ਦਿੱਤੀ ਸਾਰਿਆਂ ਨੂੰ ਅਗਿਆਨ ਦੀ, ਵਿਦਿਆ ਦੀ, ਇਗਨੋਰੈਂਸ ਦੀ। ਕਹਿੰਦੇ ਉਹਨੇ ਹੀ ਮਾਇਆ ਬਣਾਈ ਆ। ਕਹੇ ਨਾਨਕ ਮਨ ਚੰਚਲ, ਚਿਤਰਾਈ ਕਿਨੇ ਨਾ ਪਾਇਆ। ਇਹ ਸ਼ਬਦ ਨੂੰ ਮਹਾਰਾਜ ਮੈਂ ਵਿਚਾਰਿਆ, ਬਹੁਤ ਦੇਰ ਵਿਚਾਰਦਾ ਰਿਹਾ, ਬਹੁਤ ਵਾਰੀ ਪੜ੍ਹਿਆ, ਬਹੁਤ ਤੁਕ ਤੁਕ ਕਰਕੇ ਪੜ੍ਹੀ, ਠਹਿਰ ਠਹਿਰ ਕੇ ਪੜ੍ਹੀ। ਜਦ ਮੈਂ ਇਸ ਤੋਂ ਅੱਗੇ ਗਿਆ, ਅਜੇ ਮੈਂ ਮਨ ਬਣਾਉਣਾ ਵੀ ਮੇਰੇ ਮਾਤਾ ਵੀ ਮਾਇਆ, ਪਿਤਾ ਵੀ ਮਾਇਆ, ਭੈਣ ਵੀ ਮਾਇਆ, ਭਰਾ ਵੀ ਮਾਇਆ, ਜ਼ਮੀਨ ਵੀ ਮਾਇਆ, ਪਤਨੀ ਵੀ ਮਾਇਆ, ਪੁੱਤਰ ਵੀ ਮਾਇਆ, ਮੇਰਾ ਸਰੀਰ ਵੀ ਮਾਇਆ। ਅਤੇ ਮੈਂ ਜਦ ਪੜ੍ਹਦਾ ਵਿਚਾਰ ਦੇ ਘਰ ਵਿੱਚ ਗਿਆ ਹੋਇਆ ਸੀ, ਉਸ ਵੇਲੇ ਅਗਲੀ ਪੌੜੀ ਇਸ ਤਰ੍ਹਾਂ ਦੇ ਨਾਲ ਵਿਚਾਰ ਵਿੱਚ ਆਏ। ਤੇਰੇ ਨਾਲ ਨਾ ਕਿਸੇ ਨੇ ਵਈ ਜਾਣਾ, ਸਾਰੇ ਸਾਥ ਬੰਦਿਆ ਪੌੜੀ ਪੜੀ। ਇਹ ਮਨ ਪਿਆਰਿਆ, ਤੂੰ ਸਦਾ ਸੱਚ ਸੰਭਾਲੇ। ਮਨ ਨਾਲ ਮੈਂ ਗੱਲ ਕਰੀ ਕਿ ਤੂੰ ਹਮੇਸ਼ਾ ਹੀ ਹਮੇਸ਼ਾ ਹੀ ਹਰ ਸਵਾਸ ਵਾਹਿਗੁਰੂ ਨੂੰ ਸੰਭਾਲਣਾ ਕਰ, ਉਹਦਾ ਨਾਮ ਜਾ ਵਾਹਿਗੁਰੂ ਵਾਹਿਗੁਰੂ ਕਹਿ ਕੇ ਉਹਦੇ ਧਿਆਨ ਵਿੱਚ ਰਹਿ। ਇਹ ਕਟੰਬ ਤੂੰ ਜੇ ਦੇਖਦਾ, ਜਿਹਦੇ ਵਾਸਤੇ ਤੂੰ ਆਪਣਾ ਜਨਮ ਬਰਬਾਦ ਕਰ ਰਿਹਾ, ਅਤੇ ਪਰਮੇਸ਼ੁਰ ਦੇ ਭਜਨ ਦੀ ਕੋਸਟ ਉੱਤੇ ਉਹਨਾਂ ਦੀ ਪਾਲਣਾ ਪੋਸ਼ਣਾ ਪੈਸੇ ਇਕੱਠੇ ਕਰਨ ਲੱਗਿਆ ਹੋਇਆ, ਇਹ ਕੀ ਕਰੇਗਾ? ਚੱਲੇ ਨਾਹੀਂ ਤੇਰਾ ਨਾਲੇ, ਤੇਰੇ ਨਾਲ ਤਾਂ ਜਾਣਾ ਹੀ ਨਹੀਂ ਕਿਸੇ ਚੀਜ਼ ਨੇ। ਜੇ ਜਾਣਾ ਜਾਂ ਮਾਤ ਪਿਤਾ ਸੁਤ ਮੀਤ ਨਾ ਭਾਈ, ਮਾਨੂਆ ਨਾਮ ਤੇਰੇ ਸੰਗ ਸਤ। ਉਸ ਵੇਲੇ ਹੋਰ ਨਹੀਂ ਕਿਸੇ ਨੇ ਵੀ ਜਾਣਾ, ਤੇਰੀ ਨਾਮ ਨੇ ਸਹਾਇਤਾ ਕਰਨੀ ਔਖੀ ਵੇਲਾ, ਔਖੀ ਵੇਲਾ
ਸਹਾਇਤਾ ਕਰਨੀ ਔਖੀ ਵੇਲਾ, ਔਖੀ ਵੇਲਾ
ਹਰ ਕਾ ਨਾਮ ਹਾਂ ਸੰਗਤੋ। ਜੇ ਪੈਂਡੇ ਮਾਨ ਦੁਆਰਾ ਹਰ ਕਾ ਨਾਮ ਤੈ ਸੰਗ ਜਿਆਰਾ, ਜੈ ਪੰਥ ਤੇਰਾ ਕੋ ਨਾ ਸਜਾਨੂ, ਹਰ ਕਾ ਨਾਮ ਤੈ ਨਾਲ ਪਛਾਣ। ਜੈ ਮਹਾ ਭਿਆਨ ਤਪਤ ਬਹੁ ਕਾਮ, ਤੈ ਹਰ ਕੇ ਨਾਮ ਕੀ ਤੂੰ ਉਪਰਿ। ਜੈ ਤ੍ਰਿਖਾ ਮੰਤ ਜੈ ਕਰਕੈ, ਤੈ ਨਾਨਕ ਹਰ ਹਰ ਅੰਮ੍ਰਿਤ ਵਰਕ। ਸੱਚੇ ਪਾਤਸ਼ਾਹ ਹੈ ਜਿਹਦੇ ਵਾਸਤੇ ਮੈਂ ਜਨਮ ਬਰਬਾਦ ਕਰ ਰਿਹਾ, ਜਿਹਦਾ ਪ੍ਰੋਗਰਾਮ ਸੀ ਵੀ ਜਨਮ ਮੇਰਾ ਚੱਲਿਆ ਜਾਵੇ, ਪਰਿਵਾਰ ਨੂੰ ਪਾਲਦੇ ਪੋਸਦੇ, ਉਹੀ ਕੰਮ ਜਿਹੜਾ ਮਾਂ ਬਾਪ ਨੇ ਕਰਿਆ, ਦਾਦੇ ਪੜਦਾਦੇ ਨੇ, ਨਕਲ ਦਾਦੇ ਨੇ ਕਰਿਆ, ਉਹੀ ਮੈਂ ਘਰ ਬਣਾ ਲਿਆ, ਬੱਚੇ ਪੜਾ ਲਏ, ਫਿਰ ਮਰ ਗਏ, ਜੋੜ ਜੋੜ ਕੇ ਤੁਰ ਗਏ। ਇਹਨਾਂ ਨੇ ਮੇਰੀ ਸਹਾਇਤਾ ਨਹੀਂ ਕਰਨੀ, ਅਤੇ ਤੇਰੀ ਬਾਣੀ ਵਿੱਚ ਹੈ ਵੀ ਇਹ ਪੂਰਵ ਜਨਮ ਕੇ ਮਿਲੇ ਸੰਯੋਗੀ, ਅੰਤ ਕੋ ਨਾ ਸਕਾਏ। ਅੰਤ 'ਚ ਕਿਸੇ ਨੇ ਸਹਾਇਤਾ ਨਹੀਂ ਕਰਨੀ, ਪਿਛਲੇ ਜਨਮਾਂ ਦੇ ਕਰਮ ਲੈ ਕੇ ਆਏ ਹੋਏ ਜੀਵ ਇਹ ਆਪਣੇ ਲੈਣ ਦੇਣ ਦਾ ਹਿਸਾਬ ਕਿਤਾਬ ਭੋਗਦੇ। ਸੋ ਇਹ ਕਟੰਬ ਜੇ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲ ਲਈ, ਸਾਹ ਤੇਰੇ ਚੱਲੈ ਨਾਹੀ, ਕਿਸ ਨਾਲ ਕਿਉਂ ਚਿੱਤ ਲਾਈਏ, ਹੁਣ ਚਿੱਤ ਤਾਂ ਸਾਡੇ ਲੱਗੇ ਹੋਏ ਨੇ। ਮਹਾਰਾਜ ਕਹਿੰਦੇ ਫਿਰ ਦੱਸ ਕਿਉਂ ਚਿੱਤ ਲਾਈਏ ਉਹਦੇ ਨਾਲ ਜਿਹੜਾ ਨਾਲ ਨਹੀਂ ਜਾਂਦਾ। ਫਿਰ ਇਹਦਾ ਮਤਲਬ ਹੋ ਗਿਆ ਕਿ ਇਹਦਾ ਤੈਨੂੰ ਪਛਤਾਵਾ ਹੋਊ ਉਸ ਵੇਲੇ ਜਦ ਤੈਨੂੰ ਖਿੱਚ ਕੇ ਲੈ ਜਾਣਗੇ। ਕਬੀਰ ਇਹ ਤਨ ਜਾਏਗਾ ਸਕੋ ਤੋਂ ਲਿਹੋ ਬਹੋਰ, ਨਾਂਗੇ ਪਾਵੋ ਤੇ ਗਏ ਜਿਨਕੇ ਲਾਖ ਕਰੋ। 100 ਖਰਬ ਬੀਜ ਨੇ ਜੋੜ ਲਿਆ, ਉਹ ਵੀ ਨੰਗੇ ਪੈਰੀਂ ਰੋਂਦਾ ਜਾਂਦਾ ਸੰਸਾਰ ਤੋਂ, ਔਖਾ ਹੁੰਦਾ। ਕਹਿੰਦੇ ਫਿਰ ਪਛਤਾਉਣਾ ਪਏਗਾ ਨਾ, ਐਸਾ ਕੰਮ ਮੂਲੇ ਨਾ ਕੀਚੈ ਜੇ ਤੰਤ ਪਛੋਤ ਆਈ ਹੈ। ਫਿਰ ਕਰਿਆ ਕੀ ਜਾਵੇ? ਕਹਿੰਦੇ ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ। ਸਤਿਗੁਰੂ ਦਾ ਗੁਰੂ ਦੀ ਬਾਣੀ ਸੁਣ, ਇਹ ਉਪਦੇਸ਼ ਸੁਣ, ਇਹਦੀ ਕਮਾਈ ਕਰ, ਇਹ ਤੇਰੇ ਨਾਲ ਹੋਏਗੀ। ਕਹਿ ਨਾਨਕ ਮਨ ਪਿਆਰੇ ਸਦਾ ਸੱਚ ਸੰਭਾਲੇ, ਹਰ ਵਕਤ ਵਾਹਿਗੁਰੂ ਦੀ ਸੰਭਾਲ ਕਰ, ਵਾਹਿਗੁਰੂ ਨੂੰ ਯਾਦ ਰੱਖ ਹਿਰਦੇ ਦੇ ਅੰਦਰ। ਪਾਤਸ਼ਾਹ ਇਹ ਬਾਣ ਲੱਗਦੀ ਸਾਰ ਮੇਰਾ ਮਨ ਬਦਲ ਗਿਆ, ਅਤੇ ਹੁਣ ਮੇਰਾ ਜੀ ਕਰਦਾ ਕਿ ਮੈਂ ਕਿਸੇ ਇਕਾਂਤ ਥਾਂ ਜਾ ਕੇ ਭਜਨ ਬੰਦਗੀ ਕਰਾਂ ਅਤੇ ਆਪਣਾ ਜੀਵਨ ਸਫਲਾ ਕਰਾਂ, ਕਿਉਂਕਿ ਇਹ ਜੋ ਵਾਰ ਵਾਰ ਨਹੀਂ ਆਇਆ ਕਰਦਾ। ਸੋ ਮਹਾਰਾਜ ਨੇ ਕਿਹਾ, ਕਿਉਂ ਸਾਧ ਸੰਗਤ ਜੀ, ਜਿੰਨੇ ਤੁਸੀਂ ਬੈਠੇ ਹੋ ਸਾਰਿਆਂ ਨੇ ਸੁਣੇ ਨੇ ਨਾ ਬਚਨ ਇਸ ਬੱਚੇ ਦੇ, ਹੋਰ ਵੀ ਕਿਸੇ ਦੇ ਮਨ ਵਿੱਚ ਬਾਣ ਮਾਰਿਆ ਬਾਣੀ ਨੇ? ਕੋਥੇ ਦੀ ਉੱਥੇ ਹੀ ਰਹਿੰਦੇ ਹੋ, ਬਾਣੀ ਤਾਂ ਲੱਗ ਜਾਵੇ। ਕਿਉਂ ਸੰਜੋਅ ਪਹਿਨ ਕੇ ਜਿਹੜਾ ਆਉਂਦਾ ਹੈ, ਬੁਲਟ ਪਰੂਫ ਜਾਕਟ ਪਾ ਕੇ ਆਉਂਦਾ ਹੈ, ਉਹਦੇ ਬਾਣ ਕਿੱਥੋਂ ਲੱਗਣਾ? ਉਹ ਤਾਂ ਹੋਮੈ ਦਾ ਤਰਕ ਦਾ ਕੱਪੜਾ ਪਾਇਆ ਹੋਇਆ ਉਹਨਾਂ ਨੇ, ਬੇਵਿਸ਼ਵਾਸੀ ਦਾ, ਆਪਣੀ ਗਰਜ ਦਾ, ਹਿੱਤ ਦਾ, ਉੱਥੇ ਬਾਣ ਬਾਣੀ ਦੇ ਨਹੀਂ ਲੱਗਿਆ ਕਰਦੇ। ਬਾਣੀ ਦੇ ਬਾਣ ਉਹਦੇ ਕੋਲ ਲੱਗਦੇ ਆ ਜਿਹੜਾ ਬਿਲਕੁਲ ਸਭ ਕੁਛ ਲਾਹ ਕੇ ਆਉਂਦਾ। ਇਸ ਤਰ੍ਹਾਂ ਦੇ ਨਾਲ ਬਾਣੀ ਦੇ ਬਾਣ ਨੇ ਸਾਧ ਸੰਗਤ, ਫਿਰ ਇਹ ਪਰਮੇਸ਼ਰ ਦੀ ਬਾਣੀ ਹੈ, ਧੁਰ ਦੀ ਬਾਣੀ, ਤੇ ਜਿੱਥੋਂ ਆਈ ਹੈ ਉੱਥੇ ਹੀ ਲੈ ਜਾਂਦੀ ਹੈ। ਇਸ ਤਰ੍ਹਾਂ ਨਾਲ ਫਰਮਾਨ ਕਰਿਆ ਇਹ ਧੁਰ ਦੀ ਬਾਣੀ ਹੈ, ਸੱਚੀ ਦਰਗਾਹ ਵਿੱਚ ਲੈ ਜਾਂਦੀ ਵਾਣੀ ਹੈ। ਤਿੰਨ ਸਗਲੀ ਚਿੰਤ ਮਿਟਾਈ, ਜੰਮਣ ਮਰਨ ਦੀ ਚਿੰਤਾ ਸਭ ਤੋਂ ਵੱਡੀ ਹੁੰਦੀ। ਜੰਮਣ ਮਰਨ ਤੋਂ ਉੱਪਰ ਕਰਕੇ ਨਿਰੰਕਾਰ ਦੇ ਦੇਸ਼ ਵਿੱਚ ਇਹ ਬਾਣੀ ਲੈ ਜਾਂਦੀ ਹੈ। ਇੱਕ ਵਾਰੀ ਗੁਰੂ ਦਸ਼ਮੇਸ਼ ਪਿਤਾ ਮਹਾਰਾਜ ਦੀਵਾਨ ਲੱਗਿਆ ਹੋਇਆ ਅਤੇ ਸੰਗਤ ਕੀ ਦੇਖਦੀ ਹੈ ਕਿ ਇੱਕ ਅਜੀਬ ਕਿਸਮ ਦਾ ਬੰਦਾ, ਅਜੀਬ ਕਿਸਮ ਦੇ ਕੱਪੜੇ ਨੇ ਅਤੇ ਆ ਕੇ ਗੁਰੂ ਮਹਾਰਾਜ ਨੂੰ ਨਮਸਕਾਰ ਕਰ ਰਿਹਾ। ਅਤੇ ਮਹਾਰਾਜ ਨੇ ਪੁੱਛਿਆ ਕਿ ਨਾਰਦ ਜੀ ਕਿਸ ਤਰ੍ਹਾਂ ਤੁਹਾਡਾ ਆਉਣਾ ਹੋਇਆ? ਕਹਿਣ ਲੱਗੇ, ਪਾਤਸ਼ਾਹ, ਕਲਯੁੱਗ ਦਾ ਸਮੇਂ ਅਤੇ ਆਪ ਦਾ ਸਰੂਪ ਇਸ ਵੇਲੇ ਦੁਸ਼ਟਾਂ ਨੂੰ ਗਾਲਣ ਵਾਲਾ, ਵੱਡੇ ਹੀ ਤੇਜ਼ ਪ੍ਰਤਾਪ ਵਾਲਾ, ਸਾਰੇ ਆਕਾਸ਼ ਲੋਕਾਂ 'ਚ ਆਪਦੀ ਮਹਿਮਾ ਹੋ ਰਹੀ ਹੈ ਅਤੇ ਮੈਂ ਗੁਰੂ ਨਾਨਕ ਦੇ ਘਰ ਨੂੰ ਦੇਖਣ ਆਇਆ ਸੀ ਕਿ ਕਲਯੁੱਗ ਦੇ ਭਿਆਨਕ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਇਹ ਦੁਸ਼ਟਾਂ ਦਾ ਖਾਤਮਾ ਕਰਦੇ ਨੇ ਅਤੇ ਕਿਸ ਤਰ੍ਹਾਂ ਦੇ ਨਾਲ ਦੁਨੀਆਂ ਦਾ ਆਧਾਰ ਕਰਦੇ ਨੇ। ਸੋ ਇਸ ਕਰਕੇ ਦਰਸ਼ਨ ਕਰਨ ਨੂੰ ਚੇਤਾ ਆਇਆ ਅਤੇ ਆਉਂਦੇ ਹੋਏ, ਕਿਉਂਕਿ ਸ਼ਾਸਤਰ ਦਾ ਵਿਧਾਨ ਹੈ ਕਿ ਮਹਾਂਪੁਰਸ਼ਾਂ ਕੋਲ, ਗੁਰੂਆਂ ਕੋਲ, ਪੀਰਾਂ ਕੋਲ ਜਾਓ, ਖਾਲੀ ਹੱਥ ਨਾ ਜਾਓ, ਖਾਲੀ ਹੱਥ ਵਾਲਾ ਖਾਲੀ, ਅਤੇ ਜੇ ਕੋਈ ਸ਼ਰਧਾ ਭੇਟ ਲੈ ਜਾਵੇ ਉਹਦੇ ਪੱਲੇ ਕੁਛ ਪੈ ਜਾਂਦਾ, ਜਿਸ ਤਰ੍ਹਾਂ ਦੀ ਸ਼ਰਧਾ ਹੁੰਦੀ। ਸੋ ਪਾਤਸ਼ਾਹ, ਮੈਂ ਆਕਾਸ਼ ਲੋਕ ਦੇ ਹਮਾ ਪੰਖੀ, ਜੋ ਅਨਲ ਪੰਖੀ ਜਿਸ ਨੂੰ ਆਖਦੇ ਨੇ, ਅਨਲ ਆਕਾਸ਼ ਪੰਖੀ ਡੋਲ ਵੋ ਕਰਤਾ ਹੈ, ਉਸਦੇ ਪੰਜ ਫੰਘ ਲੈ ਕੇ ਆਇਆ। ਇਹਨਾਂ 'ਚ ਸੱਚੇ ਪਾਤਸ਼ਾਹ ਇਹ ਤਾਸੀਰ ਹੈ ਕਿ ਤੁਸੀਂ ਆਪਣੇ ਬਾਣਾਂ ਦੇ ਨਾਲ ਲਓ, ਕਿਉਂਕਿ ਆਪ ਨੂੰ ਯੁੱਧ ਦਾ ਖਿਆਲ ਹੈ, ਸ਼ਸਤਰ ਵਿੱਦਿਆ ਦੇ ਆਪ ਧਨੀ ਹੋ। ਸੋ ਮੈਂ ਇਹ ਪੰਜ ਫੰਘ ਲਿਆਇਆ ਅਤੇ ਇਹਨਾਂ ਨੂੰ ਤੀਰਾਂ ਦੇ ਨਾਲ ਜੋੜ ਲਓ, ਬਾਣਾਂ ਦੇ ਨਾਲ, ਜਦ ਤੁਸੀਂ ਚਲਾਓਗੇ ਉਸ ਲੋਕ 'ਚ ਲੈ ਜਾਣਗੇ ਜਿੱਥੋਂ ਇਹ ਬਾਣ ਆਏ, ਫੰਘ ਆਏ। ਅਤੇ ਵਚਨ ਹੋਏ ਥੋੜ੍ਹੇ ਬਹੁਤੇ, ਕੁਛ ਆਤਮਕ ਵਚਨ ਹੋਏ ਅਤੇ ਉਹਦੇ ਬਾਅਦ ਉਹਨੇ ਨਮਸਕਾਰ ਕਰੀ, ਦੀਵਾਨ 'ਚੋਂ ਨਿਕਲਦਾ ਹੀ ਗਾਇਬ ਹੋ ਗਿਆ। ਸਾਰੀ ਸੰਗਤ ਹੈਰਾਨ ਹੋ ਗਈ ਵੀ ਇਹ ਕੈਸਾ ਬੰਦਾ ਆਇਆ, ਨਾ ਇਹਦੇ ਆਉਣ ਦਾ ਪਤਾ ਲੱਗਿਆ, ਨਾ ਜਾਣ ਦਾ ਪਤਾ ਲੱਗਿਆ। ਮਹਾਰਾਜ ਜੀ ਨੂੰ ਕਹਿਣ ਲੱਗੇ, ਸੱਚੇ ਪਾਤਸ਼ਾਹ, ਇਹ ਕੌਣ ਸੀਗਾ? ਕਾਸ਼ ਦੇ ਵਾਸਤੇ ਆਇਆ ਸੀ। ਮਹਾਰਾਜ ਕਹਿੰਦੇ, ਪ੍ਰੇਮੀਓ, ਇਹ ਬ੍ਰਹਮ ਲੋਕ 'ਚੋਂ ਆਇਆ ਸੀ ਨਾਰਦ, ਅਤੇ ਕਲਯੁੱਗ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਦੇ ਪੰਥ ਦੀ ਮਹਿਮਾ ਤੱਕਣ ਆਇਆ ਸੀ। ਇਹਨੇ ਭਾਈ ਪੰਜ ਫੰਘ ਲਿਆਉਂਦੇ ਨੇ ਅਤੇ ਇਹ ਹੁਮਾ ਪੰਖੀ ਦੇ, ਅਨਲ ਪੰਛੀ ਦੇ ਫੰਘ ਨੇ। ਇਹਨਾਂ 'ਚ ਇਹ ਤਾਸੀਰ ਹੈ ਕਿ ਜਦੋਂ ਜਿਸ ਬਾਣ ਨਾਲ ਬੰਨ ਕੇ ਮਾਰੀਏ, ਇਹਨੂੰ ਧਰਤੀ 'ਤੇ ਨਹੀਂ ਡਿੱਗਣ ਦਿੰਦਾ, ਬੈਲੈਂਸਲੈਸ ਕਰਕੇ ਉੱਪਰ ਲੈ ਜਾਂਦਾ ਜਿੱਥੇ ਉਹ ਪੰਖੀ ਰਹਿੰਦਾ। ਦੀਵਾਨ ਦੀ ਸਮਾਪਤੀ ਹੋਈ। ਮਹਾਰਾਜ ਕਹਿੰਦੇ, ਚਲੋ ਆਏ ਕਰੋ, ਇਹ ਬਾਣ ਚੰਗੀ ਤਰ੍ਹਾਂ ਦੇ ਨਾਲ ਬਾਣਾਂ, ਪੰਜ ਬਾਣ ਦਿੱਤੇ, ਵੀ ਜੜਾ ਕੇ ਲਿਓ। ਫੰਘ ਜੜ ਲਏ ਗਏ। ਉਹਦੇ ਬਾਅਦ ਮਹਾਰਾਜ ਕਹਿਣ ਲੱਗੇ ਵੀ ਸਾਰੇ ਖੜ੍ਹੇ ਹੋ ਜਾਓ, ਅਸੀਂ ਬਾਣ ਮਾਰਾਂਗੇ। ਜਿੱਥੇ ਗਿਰੇ ਉੱਥੋਂ ਲੈ ਕੇ ਆ। ਦੂਰ ਦਰਾਜ ਮੀਲਾਂ ਤੱਕ ਸਿੰਘ ਖੜ੍ਹੇ ਹੋਏ। ਮਹਾਰਾਜ ਨੇ ਬਾਣ ਪੂਰੇ ਜ਼ੋਰ ਨਾਲ ਚਲਾਇਆ, ਟਣਕਾਰ ਦੀ ਆਵਾਜ਼ ਹੋਈ, ਪਰਬਤ ਗੂੰਜਦਾ ਜਾਂਦਾ ਨਾਲ, ਇੰਨੀ ਲੰਮੀ ਆਵਾਜ਼ ਹੋਈ ਅਤੇ ਬਾਣ ਉੱਪਰ ਨੂੰ ਜਾ ਰਿਹਾ। ਸਾਰਿਆਂ ਦੀ ਨਿਗਾਹ ਤੋਂ ਓਝਲ ਹੋ ਗਿਆ, ਲੰਬੇ ਹੋ ਗਿਆ, ਅਤੇ ਦੇਖਦੇ ਨੇ ਵੀ ਹੁਣ ਗਿਰਿਆ, ਹੁਣ ਗਿਰਿਆ, ਲੇਕਿਨ ਉਹ ਗਿਰਿਆ ਹੀ ਨਹੀਂ। ਮਹਾਰਾਜ ਕਹਿੰਦੇ, ਲਿਆ ਹੀ ਨਹੀਂ। ਕਹਿੰਦੇ, ਮਹਾਰਾਜ ਗਿਰਿਆ ਹੀ ਨਹੀਂ ਥੱਲੇ, ਦੂਜਾ ਮਾਰਿਆ ਉਹ ਨਾ ਲੱਭਿਆ, ਪੰਜੇ ਬਾਣ ਚਲਾ। ਉਹਦੇ ਬਾਅਦ ਸਾਰੇ ਇਕੱਠੇ ਹੋ ਗਏ, ਕਹਿੰਦੇ, ਸੱਚੇ ਪਾਤਸ਼ਾਹ ਕਿੱਥੇ ਚਲੇ ਗਏ? ਮਹਾਰਾਜ ਕਹਿੰਦੇ, ਤੁਹਾਨੂੰ ਕਿਹਾ ਸੀ ਨਾ ਬਈ ਅਨਲ ਪੰਖੀ ਦੇ ਬਾਣ ਨੇ ਅਤੇ ਇਹ ਜਿਸ ਦੇਸ਼ ਦੇ ਹੈਗੇ ਉੱਥੇ ਲੈ ਜਾਣੇ। ਮਹਾਰਾਜ, ਆਪਦੇ ਕੌਤਕ ਨੂੰ ਅਸੀਂ ਸਮਝ ਨਹੀਂ ਸਕੇ, ਕਿਉਂਕਿ ਕੋਈ ਕੌਤਕ ਵੀ ਆਪਦਾ ਬਿਨਾਂ ਮਤਲਬ ਨਹੀਂ ਹੋਇਆ ਕਰਨ, ਕੁਛ ਸਮਝਾਉਣ ਵਾਸਤੇ ਹੁੰਦਾ ਸਨ। ਸੋ ਮਹਾਰਾਜ ਕਹਿਣ ਲੱਗੇ, ਪ੍ਰੇਮੀਓ, ਇਹ ਜੋ ਬਾਣੀ ਹੈ, ਤੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ, ਇਹ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਬਖਾਨ, ਇਹ ਬਾਣੀ ਦਰਗਾਹ ਦੀ ਹੈ ਜੋ ਆਈ ਹੋਈ ਹੈ। ਜੈਸੀ ਮਾਇਆ ਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾ ਲਓ, ਆਪੇ ਆਪ ਸਲਾਹੇ, ਤੇਰੇ ਗੁਣ ਪ੍ਰਭ ਤੁਝੀ ਮਾਹੇ, ਤੂੰ ਆਪ ਸੱਚਾ, ਤੇਰੀ ਬਾਣੀ ਸੱਚੀ, ਆਪੇ ਲੱਖ ਤਹਾਏ, ਇਹ ਸੱਚੀ ਬਾਣੀ ਆਈ ਆ ਦਰਗਾਹ ਦੀ, ਜਾਂ ਨਾਨਕ ਬੋਲੇ ਬਰਮ ਵਿਚਾਰ, ਜੋ ਸੁਣੇ ਕਮਾਵੇ ਸੋ ਉਤਰੇ ਪਾਰ, ਜਨਮ ਨਾ ਮਰੈ ਨਾ ਆਵੈ ਨਾ ਜਾਏ, ਹਰ ਛੇਤੀ ਉਹ ਰਹੇ ਸਮਾਏ, ਉਹ ਜੰਮਣ ਮਨ ਤੋਂ ਰਹਿਤ ਹੋ ਜਾਂਦਾ ਅਤੇ ਰੱਬ ਦੇ ਦਰ 'ਤੇ ਜਾ ਕੇ ਉਹਦੀ ਸਮਾਈ ਹੋ ਜਾਂਦੀ। ਸੋ ਪ੍ਰੇਮੀਓ, ਇਹ ਧੁਰਦੀ ਬਾਣੀ ਹੈ, ਜਿਹਦਾ ਮਨ ਇਸ ਬਾਣੀ ਦੇ ਨਾਲ ਜੁੜ ਗਿਆ, ਜਿਸ ਤਰ੍ਹਾਂ ਦੇ ਨਾਲ ਇਹ ਤੀਰਾਂ ਨਾਲ ਖੰਭ ਜੋੜੇ ਸੀ, ਇਹ ਮੁੜ ਕੇ ਹੇਠਾਂ ਨਹੀਂ ਆਏ, ਆਪਣੇ ਲੋਕ ਵਿੱਚ ਲੈ ਗਏ, ਇਸੇ ਤਰ੍ਹਾਂ ਨਾਲ ਇਹ ਬਾਣੀ ਦੇ ਨਾਲ ਜਦ ਮਨ ਜੁੜ ਜਾਵੇ ਅਤੇ ਇਹਨੂੰ ਬਾਣੀ ਨੂੰ ਕਮਾਉਣਾ ਸ਼ੁਰੂ ਕਰਦੇ, ਉਸ ਵੇਲੇ ਫਿਰ ਮੁੜ ਕੇ ਉਹਦੇ ਸਾਰੇ ਦੁੱਖਾਂ ਦਾ ਖਾਤਮਾ ਅਤੇ ਸੱਚਖੰਡ 'ਚ ਉਸ ਨੂੰ ਵਾਸਾ ਪ੍ਰਾਪਤ ਹੋ ਜਾਵੇ। ਸੋ ਇਸ ਤਰ੍ਹਾਂ ਦੇ ਬਚਨ ਮਹਾਰਾਜ ਕਰਦੇ ਸੀ। ਅਤੇ ਇਹਨੇ ਨੂੰ ਕੁਛ ਪ੍ਰੇਮੀ ਬਾਹਰੋਂ ਆਏ ਸੀ, ਦੂਰੋਂ ਉੱਠ ਕੇ ਖੜ੍ਹੇ ਹੋ ਗਏ, ਕਹਿੰਦੇ ਪਾਤਸ਼ਾਹ